कृष्ण गंधर्व नगरं ग्रूम छाया रज गुरमतह तह कुटंब मोह मिथ्या सिमरंत नानक राम राम नाम है।
वाहिगुरु जी का खालसा वाहिगुरु जी की फतेह। गुरु रूप गुरु खालसा सत संगत जी, इस पावन पवित्र श्लोक विच धन गुरु पंचम पातशाह कहिंदे हरी लाल ते कृष्ण लाल, ये भाई जिहड़ा परिवार का मोह है झूठा, ये मिथ्या होया। ते जदों भी आपां किसी चीज़ नूं समझाउण लगदे आ, सानू वख वख कुछ उदाहरणां देणियां पैंदियां हन। और ये परिवार का मोह मिथ्या किवें है, हजूर ने कोई दृष्टांत दिते ने, जिवें मृग तृष्णा गंधर्व नगरी और बिरछ दी छां प्रतीत तां हुंदे पर असल विच नहीं। जिहड़ा मिथ्या दा अर्थ विद्वानां ने कीता ओह है जिहड़ा ना पहला होवे ना आउण वाले समें विच रहे, ਉਹ ਕੇਵਲ ਵਰਤਮਾਨ ਸਮੇਂ ਤੇ ਪ੍ਰਤੀਤ ਹੋਵੇ, ਉਹਨੂੰ ਮਿਥਿਆ ਕਹਿੰਦੇ ਹਨ। ਜਿਵੇਂ ਆਪਣਾ ਸਰੀਰ ਹੈ, ਇਹ ਪਹਿਲਾਂ ਨਹੀਂ ਸੀ, ਕੁਝ ਸਮੇਂ ਤੋਂ ਬਾਅਦ ਇਹ ਨਹੀਂ ਹੋਏਗਾ, ਪਰ ਵਰਤਮਾਨ ਸਮੇਂ ਤੇ ਆਪਾਂ ਨੂੰ ਦਿਸਦਾ ਪ੍ਰਤੀਤ ਹੁੰਦਾ ਹੈ, ਇਸ ਕਰਕੇ ਇਹਨੂੰ ਮਿਥਿਆ ਕਹਿੰਦੇ ਹਨ। ਦਰਅਸਲ ਧਰਮ ਗ੍ਰੰਥਾਂ ਨੇ ਸਾਰਾ ਸੰਸਾਰ ਹੀ ਮਿਥਿਆ ਮੰਨਿਆ। ਜਿਸ ਤਰ੍ਹਾਂ ਗੁਰੂ ਕਾ ਪਾਵਨ ਸ਼ਬਦ ਆਉਂਦਾ ਹੈ, ਅਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ, ਇਸ ਪ੍ਰਕਾਰ ਅਰਬਾਂ ਤੇ ਖਰਬਾਂ ਸਾਲਾਂ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਧਰਨਾ ਗਗਨਾ ਹੁਕਮ ਅਪਾਰਾ, ਨਾ ਤੇ ਰਹਿਣ ਨਾ ਚਾਂਦਨ ਸੂਰਜ ਸੁਨ ਸਮਾਧ ਲਗਾਏਗਾ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਮੁਤਾਬਕ ਆਪਾਂ ਪਿੱਛੇ ਇਹਨਾਂ ਸ਼ਲੋਕਾਂ ਵਿੱਚ ਵਿਚਾਰ ਚੁੱਕੇ ਹਾਂ ਕਿ ਇਹ ਸੂਰਜ ਚੰਦਰਮਾ ਇਤਿਆਦਿਕ ਸਾਰੇ ਘਟਦੇ ਹਨ, ਇਹ ਪਹਿਲਾਂ ਨਹੀਂ ਸਨ ਤੇ ਅਖੀਰ ਵਿੱਚ ਨਹੀਂ ਰਹਿਣਗੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਭਾਈ ਲਿਥੀ ਹੋਈ ਚੀਜ਼ ਦੀ ਮੋਹ ਵਿੱਚ ਨਾ ਆ, ਪਕੜ ਨਾ ਕਰ। ਪਰ ਇਹ ਜੀਵ ਆਪਣੇ ਮਿਥਿਆ ਪਰਿਵਾਰ ਨਾਲ ਜਿਵੇਂ ਮੋਹ ਕਰਦਾ ਹੈ, ਹਜ਼ੂਰ ਕੋਈ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਣ ਦਾ ਯਤਨ ਕਰਦੇ ਹਨ।
ਤ੍ਰਿਸ਼ਨਾ ਗੰਧਰਵ ਨਗਰੰ,
ਸੋ ਮਿਰਗ ਤ੍ਰਿਸ਼ਨਾ ਦਾ ਅਰਥ ਹੁੰਦਾ ਗੁਰਮੁਖੋ, ਜਿਹੜਾ ਮਾਰੂ ਥਲ ਹੁੰਦਾ ਹੈ, ਉਹ ਗਰਮੀ ਦੇ ਮੌਕੇ ਤੇ ਜਿਸ ਮੌਕੇ ਮਾਰੂ ਥਲ ਤਪਦਾ ਤੇ ਪ੍ਰਤੀਤ ਹੁੰਦਾ ਜਿਵੇਂ ਪਾਣੀ ਹੋਵੇ, ਪਰ ਪਾਣੀ ਹੁੰਦਾ ਨਹੀਂ। ਉਹ ਮਾਰੂ ਥਲ ਦਾ ਰਹਿਣ ਵਾਲਾ ਹਿਰਨ ਪਾਣੀ ਦੀ ਭਾਵਨਾ ਕਰਕੇ, ਪਾਣੀ ਦੀ ਲਾਲਸਾ ਕਰਕੇ ਦੂਰ ਦੂਰ ਤੱਕ ਦੌੜਦਾ ਵੀ ਸ਼ਾਇਦ ਅੱਗੇ ਪਾਣੀ ਅੱਗੇ ਪਾਣੀ ਹੈ, ਪਰ ਹੁੰਦਾ ਉਹ ਤਪਿਆ ਹੋਇਆ ਰੇਤਾ। ਔਰ ਉਹ ਇਸ ਪ੍ਰਕਾਰ ਮਾਰੂ ਥਲ ਵਿੱਚ ਮਿਰਗ ਭੜਕ ਭੜਕ ਕੇ ਮਰ ਜਾਂਦਾ ਹੈ। ਗੰਧਰਵ ਨਗਰ ਆਪਾਂ ਜਦੋਂ ਆਕਾਸ਼ ਸਾਫ ਹੋਵੇ, ਰਾਤ ਨੂੰ ਕਿਤੇ ਬਾਹਰ ਲੇਟੇ ਹੋਈਏ ਤੇ ਆਪਾਂ ਨੂੰ ਨਿਰਮਲ ਆਕਾਸ਼ ਦੇ ਵਿੱਚ ਇੱਕ ਬੱਦਲਾਂ ਦਾ ਪਿਆ ਜਿਹਾ ਪ੍ਰਤੀਤ ਹੁੰਦਾ ਹੈ, ਜਿਹਦੇ ਵੱਖ ਵੱਖ ਲੋਕਾਂ ਨਾਂ ਰੱਖੇ ਹਨ। ਉਹਨੂੰ ਹਰ ਚਨੌਰੀ ਵੀ ਕਹਿੰਦੇ ਨੇ, ਗੰਧਰਵ ਨਗਰੀ ਵੀ ਕਹਿੰਦੇ ਹਨ, ਪਰ ਅਸਲ ਵਿੱਚ ਉਹ ਕੁਝ ਵੀ ਨਹੀਂ। ਕਹਿੰਦੇ ਇਸ ਪ੍ਰਕਾਰ ਜਿਵੇਂ ਉਹ ਗੰਧਰਵ ਨਗਰੀ ਹੈ, ਮਿਰਗ ਤ੍ਰਿਸ਼ਨਾ ਹੈ,
ਦ੍ਰੁਮ ਛਾਇਆ ਰਚ ਦੁਰਮਤ ਹੈ।
ਦ੍ਰੁਮ ਕਹਿੰਦੇ ਨੇ ਬ੍ਰਿਸ਼ ਨੂੰ, ਜਿਵੇਂ ਬ੍ਰਿਸ਼ ਦੀ ਥਾਂ ਸਟੇਬਲ ਨਹੀਂ, ਇਸੇ ਤਰ੍ਹਾਂ ਮਾੜੀ ਮੱਤ ਵਾਲਿਆਂ ਬੰਦਿਆਂ ਤੋਂ ਇਹਨਾਂ ਵਿੱਚ ਰਚਿਆ ਹੋਇਆ ਹੈ। ਬ੍ਰਿਸ਼ ਦੀ ਥਾਂ ਸਵੇਰੇ ਲਹਿੰਦੇ ਵਾਲੇ ਪਾਸੇ ਹੁੰਦੀ ਕਿਉਂਕਿ ਸੂਰਜ ਚੜ੍ਹਦੇ ਵਾਲੇ ਪਾਸੇ ਵੱਲ ਹੁੰਦਾ। ਜਦੋਂ ਸੂਰਜ ਅਸਤ ਹੁੰਦਾ ਉਦੋਂ ਛਾਂ ਦਾ ਭਰਾਵ ਚੜ੍ਹਦੇ ਪਾਸੇ ਵੱਲ ਹੁੰਦਾ, ਪਰ ਉਹ ਟਿਕਦੇ ਨੇ, ਰਾਤ ਪਈ ਤੇ ਕੁਝ ਵੀ ਨਹੀਂ। ਇਸੇ ਪ੍ਰਕਾਰ ਇਹ ਜਿਹੜਾ ਮਾੜੀ ਮੋਹ ਵਾਲਾ, ਮਾੜੀ ਮਤ ਵਾਲਾ ਮਨੁੱਖ ਹੈ, ਇਹਦੇ ਵਿੱਚ ਭਾਈ ਰਚਿਆ ਹੋਇਆ ਹੈ।
ਕੁਟੰਬ ਮੋਹ ਮਿਥਿਆ,
ਇਸੇ ਪ੍ਰਕਾਰ ਭਾਈ ਜਿਹੜਾ ਇਹ ਪਰਿਵਾਰ ਦਾ ਮੋਹ ਹੈ, ਇਹ ਮਿਥਿਆ ਹੋਇਆ ਹੈ। ਮਿਰਗ ਤ੍ਰਿਸ਼ਨਾ ਦੇ ਸਮਾਨ ਜਿਹੜੇ ਜਲ ਸਮਾਨ ਇਹ ਪਦਾਰਥ ਨੇ, ਨਾ ਇਹ ਪਹਿਲਾਂ ਸਨ ਨਾ ਇਹ ਪਦਾਰਥ ਅੱਗੇ ਹੋਣਗੇ, ਇਹ ਕੇਵਲ ਤੇ ਕੇਵਲ ਵਰਤਮਾਨ ਸਮੇਂ ਤੇ ਪ੍ਰਤੀਤ ਹੁੰਦੇ ਨੇ। ਗੰਧਰਵ ਨਗਰੀ ਦੇ ਸਮਾਨ ਇਹ ਸੰਸਾਰ ਝੂਠਾ ਹੈ, ਔਰ ਬ੍ਰਿਸ਼ ਦੇ ਸਮਾਨ ਇਹ ਸਰੀਰ ਨੇ ਤੇ ਛਾਂ ਦੇ ਸਮਾਨ ਮਾਇਆ ਹੈ। ਜਿਸ ਵੇਲੇ ਪ੍ਰਾਰਬਧ ਰੂਪੀ ਸੂਰਜ 19 ਪੁਰਸ਼ਾਂ ਪਾ ਚਲੇ ਜਾਣ ਰੂਪੀ ਪਸ਼ੂਆਂ ਦੀ ਦਿਸ਼ਾ ਦੀ ਤਰਫ ਜਾਂਦਾ ਹੈ ਤਾਂ ਮਾਇਆ ਰੂਪੀ ਛਾਂ ਨਾਸ ਹੋ ਜਾਂਦੀ ਹੈ। ਦ੍ਰਮ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ, ਤਾਂ ਫਿਰ ਕੇਵਲ ਤੇ ਕੇਵਲ ਸਰੀਰ ਰੂਪ ਬ੍ਰਿਸ਼ੀ ਖੜਾ ਰਹਿ ਜਾਂਦਾ ਹੈ। ਪਰ ਦੁਰਮਤੀਏ ਪੁਰਸ਼ ਭਰਮ ਕਰਕੇ ਇਹਨਾਂ ਮਿਥਿਆ ਪਦਾਰਥਾਂ ਵਿੱਚ ਉਲਝੇ ਹੋਏ ਨੇ, ਇਹਨਾਂ ਦੀ ਪਕੜ ਵਿੱਚ ਹਨ।
ਸਿਮਰੰਤ ਨਾਨਕ ਰਾਮ ਰਾਮ ਨਾਮ ਹੈ।
ਇਸ ਕਰਕੇ ਗੁਰਦੇਵ ਕਹਿੰਦੇ, ਗੁਰਮੁਖਾ ਜਿਹੜਾ ਰਮਿਆ ਹੋਏ ਰਾਮ ਉਹਨੂੰ ਚੇਤੇ ਕਰ। ਰਾਮ ਕਿਹੜਾ ਹੈ? ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੋ ਤੇ ਨਿਆਰਾ। ਇੱਕ ਦਸਰਥ ਦਾ ਪੁੱਤਰ ਰਾਮ ਹੈ, ਏਕ ਰਾਮ ਘਟ ਘਟ ਵਿੱਚ ਵਿਆਪਕ ਹੈ, ਇੱਕ ਰਾਮ ਦਾ ਸਗਲ ਪਸਾਰਾ ਗੁਰਮੁਖਾ ਜਿਹੜਾ ਸਾਰਿਆਂ ਦੇ ਵਿੱਚ ਸਾਰਿਆਂ ਤੋਂ ਨਲੇਪ ਉਸ ਰਾਮ ਨਾਲ ਜੁੜਨਾ ਕਰ। ਜਿਹੜਾ ਦਸਰਥ ਦਾ ਬੇਟਾ ਰਾਮ ਹੈ, ਇਸ ਦੇਵੀ ਨਹੀਂ, ਨਾ ਪਹਿਲਾਂ ਸੀ ਨਾ ਹੁਣ ਹੈ, ਇਸ ਕਰਕੇ ਰਮੇ ਹੋਏ ਰਾਮ ਦੇ ਨਾਮ ਨਾਲ ਜੁੜਨ ਦਾ ਯਤਨ ਕਰਨਾ ਕਰ।
ਨੱਚ ਵਿਦਿਆ ਨਿਧਾਨ ਨਿਗਮੰ,
ਗੁਰਦੇਵ ਕਹਿੰਦੇ ਅਸੀਂ ਆਮ ਕਰਕੇ ਆਪਣਾ ਵਿਦਿਆ ਦਾ, ਗੁਣਾਂ ਦਾ, ਆਪਣੇ ਬਲ ਦਾ ਪ੍ਰਚਾਰ ਕਰਦੇ ਕਿ ਮੈਂ ਕੁਝ ਹਾਂ। ਗੁਰਦੇਵ ਕਹਿੰਦੇ, ਗੁਰਮੁਖਾ ਜੀ ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਨਾ ਭਾਈ, ਇਹ ਆਖ ਵੀ ਵਾਹਿਗੁਰੂ ਮੈਂ ਕੋਈ ਵੇਦਾਂ ਦਾ ਬਹੁਤਾ, ਮੇਰੇ ਕੋਲ ਖਜ਼ਾਨਾ ਨਹੀਂ, ਬਹੁਤਾ ਵਿਦਵਾਨ ਨਹੀਂ। ਔਰ ਇਸੇ ਪ੍ਰਕਾਰ ਵੇਦਾਂ ਦੇ ਪੜ੍ਹਨ ਵਿੱਚ ਜੋ ਨਿਧਾਨ ਚਤਰ ਨਹੀਂ ਹਾਂ, ਔਰ ਇਸੇ ਪ੍ਰਕਾਰ ਗੁਣਾਗੰਗ ਦਾ ਅਰਥ ਹੁੰਦਾ ਗੁਣਾਂ ਵਾਲਾ, ਮੈਂ ਸ਼ੁਭ ਗੁਣਾਂ ਦਾ ਗਿਆਤਾ ਵੀ ਨਹੀਂ। ਹਾਂਜੀ ਠੀਕ ਹੈ।
ਨੱਚ ਗੁਣਗਹਿ ਨਾਮ ਕੀਰਤਨ ਹੈ,
ਨਾ ਮੈਂ ਗੁਣਾਂ ਦਾ ਗਿਆਤਾ ਹਾਂ ਅਤੇ ਨਾ ਨਾਮ ਦਾ ਕੀਰਤਨ ਕਰਨਾ ਹੀ ਮੈਨੂੰ ਆਉਂਦਾ ਹੈ। ਗੁਰਮੁਖੋ, ਅਸੀਂ ਆਮ ਕਰਕੇ ਫਕਰ ਮਹਿਸੂਸ ਕਰਦੇ ਹਾਂ ਕਿ ਫਲਾਨਾ ਫਲਾਨੇ ਕੰਮ ਦਾ ਬੜਾ ਮਾਹਰ ਹੈ, ਬੜਾ ਮਾਸਟਰ ਹੈ, ਪਰ ਦਰਅਸਲ ਵੇਖਿਆ ਜਾਏ ਤੇ ਕੁਝ ਵੀ ਨਹੀਂ। ਇੱਕ ਦ੍ਰਿਸ਼ਟਾਂਤ ਆਉਂਦਾ ਗ੍ਰੰਥਾਂ ਚ, ਇੱਕ ਜੌਹਰੀ ਹੀਰਿਆਂ ਦੀ ਪਰਖ ਕਰਨ ਨੂੰ ਬਹੁਤ ਮਾਹਰ ਸੀ। ਸੋ ਰਾਜੇ ਨੇ ਮਨ ਵਿੱਚ ਵਿਚਾਰ ਬਣਾਈ, ਉਸ ਵਿਦਵਾਨ ਜੌਹਰੀ ਨੂੰ ਦਰਬਾਰ ਵਿੱਚ ਲਾ ਕਰਕੇ ਸਨਮਾਨਿਤ ਕੀਤਾ ਜਾਏ। ਇੱਕ ਦਿਨ ਦੀ ਚੋਣ ਕੀਤੀ ਗਈ, ਪ੍ਰਜਾ ਦੇ ਵਿੱਚ ਪ੍ਰਚਾਰ ਕੀਤਾ ਗਿਆ ਕਿ ਫਲਾਨੇ ਦਿਨ ਜੌਹਰੀ ਨੂੰ ਸਨਮਾਨਿਤ ਕੀਤਾ ਜਾਏਗਾ। ਰਾਜੇ ਨੇ ਮਨ ਵਿੱਚ ਵਿਚਾਰ ਕੀਤੀ ਜਾਏ ਕੀਤੀ ਕਿ ਇਹੋ ਜਿਹੇ ਗੁਣੀ ਬੰਦੇ ਨੂੰ ਰਾਜਗੁਰੂ ਦੇ ਰਾਹੀਂ ਸਨਮਾਨਿਤ ਕਰਨਾ ਚਾਹੀਦਾ। ਰਾਜਗੁਰੂ ਨੂੰ ਬੇਨਤੀ ਕੀਤੀ, ਜੌਹਰੀ ਆਇਆ, ਪ੍ਰਜਾ ਦੇ ਲੋਕ ਆਏ ਤੇ ਮਹਾਂਪੁਰਸ਼ ਕਹਿਣ ਲੱਗੇ, ਪਹਿਲਾਂ ਭਾਈ ਆਪਾਂ ਜੌਹਰੀ ਦਾ ਗਿਆਨ ਤਾਂ ਵੇਖੀਏ ਵੀ ਕਿੰਨਾ ਕੁ ਸਿਆਣਾ ਹੈ। ਖਜ਼ਾਨੇ ਦੇ ਵਿੱਚੋਂ ਕੀਮਤੀ ਹੀਰਾ ਮੰਗਾਇਆ ਗਿਆ, ਤੇ ਮਹਾਂਪੁਰਸ਼ ਕਹਿਣ ਲੱਗੇ ਰਾਜ ਗੁਰੂ ਜੀ ਵੀ ਭਾਈ ਪ੍ਰਮੁਖਾ ਤੇ ਉਹਦੀ ਪਰਖ ਕਰਕੇ ਸਾਨੂੰ ਦੱਸ ਕੇ ਕਿੰਨੀ ਕੀਮਤ ਹੈ। ਉਹਨੇ ਮੇਜ ਦੇ ਉੱਪਰ ਹੀਰਾ ਰੱਖ ਕੇ ਤੇ ਉਹਦੇ ਚੌ ਪਾਸੇ ਕਣੀਆਂ ਰੱਖ ਦਿੱਤੀਆਂ ਗਿਣ ਕੇ। ਉਹ ਜੌਹਰੀ ਕਹਿਣ ਲੱਗਾ ਵੀ ਮਹਾਂਪੁਰਸ਼ ਇਸ ਹੀਰੇ ਦੀ ਕੀਮਤ 99 ਲੱਖ ਹੈ। ਸੰਤਾਂ ਨੇ ਪੁੱਛਿਆ ਵੀ ਗੁਰਮੁਖਾ 99 ਲੱਖ ਕਿਵੇਂ ਤੂੰ ਕਹੀ ਹੈ, ਕਰੋੜ ਕਿਉਂ ਨੀ ਕਹੀ? ਉਹਨੇ ਸੰਤਾਂ ਨੂੰ ਬੇਨਤੀ ਕੀਤੀ ਕੀਤੀ ਮਹਾਰਾਜ ਮੇਰੇ ਮੇਲੇ ਕੋਲ ਮਾੜਾ ਜਿਹਾ ਦਰਸ਼ਨ ਦਿਓ। ਸੰਤ ਆਪਣੇ ਆਸਣ ਤੋਂ ਉੱਠੇ, ਉਹ ਵੇਖਣ ਵਿਖਾਉਣ ਲੱਗਾ ਵੀ ਮਹਾਂਪੁਰਸ਼ੋ ਵੇਖੋ ਮੈਂ ਇਹਦੀ ਕੋਈ 100 ਕਣੀਆਂ ਰੱਖੀਆਂ ਨੇ ਹੀਰੇ ਦੀਆਂ, ਔਰ ਇਸ ਹੀਰੇ ਦੇ ਚਾਨਣ ਦੇ ਨਾਲ 99 ਕਣੀਆਂ ਜਿਹੜੀਆਂ ਨੇ ਉਹ ਇਹਦੇ ਪ੍ਰਭਾਵ ਥੱਲੇ ਆਈਆਂ ਨੇ, ਉਹ ਜਗ ਪਈਆਂ ਹਨ। ਪਰ ਇੱਕ ਕਣੀ ਦੇ ਉੱਪਰ ਇਸ ਹੀਰੇ ਦਾ ਪ੍ਰਭਾਵ ਨਹੀਂ ਪਿਆ, ਉਹ ਹਨੇਰੇ ਵਿੱਚ ਹੈ, ਉਹ ਚਮਕੀ ਨਹੀਂ। 99 ਕਣੀਆਂ ਦੇ ਚਮਕਣ ਕਰਕੇ ਮੈਂ ਇਹਦੀ ਕੀਮਤ 99 ਲੱਖ ਪਾਈ ਹੈ। ਇਹ ਕਣੀ ਤੇ ਪ੍ਰਭਾਵ ਨਾ ਪੈਣ ਕਰਕੇ ਮੈਂ 1 ਲੱਖ ਦਾ ਰੇਟ ਘਟਾ ਦਿੱਤਾ ਹੈ। ਬਾਕੀ ਦੇ ਲੋਕਾਂ ਨੇ ਤਾੜੀ ਮਾਰੀ। ਰਾਜਾ ਬੜਾ ਪ੍ਰਸੰਨ ਹੋਇਆ, ਕਹਿਣ ਲੱਗੇ ਬਾਬਾ ਜੀ ਕਾਫੀ ਚਿਰ ਦੇ ਆਪਾਂ ਬੈਠੇ ਹਾਂ, ਹੁਣ ਤੁਸੀਂ ਕਿਰਪਾ ਕਰਕੇ ਦੱਸੋ ਕਿ ਇਹਨੂੰ ਕਿੰਨਾ ਕੁ ਨਾਮ ਦੇਈਏ। ਸੰਤ ਕਹਿਣ ਲੱਗੇ ਭਾਈ ਕੋਈ ਢਾਬਾ ਲੱਗ ਗਿਆ ਹੈ। ਬਾਬਾ ਜੀ ਢਾਬੇ ਤੋਂ ਕੀ ਲੈਣਾ ਆਪਾਂ? ਮਹਾਂਪੁਰਸ਼ ਕਹਿਣ ਲੱਗੇ ਵੀ ਉੱਥੋਂ 33-33 ਸਵਾਹ ਮੰਗਾਓ ਭੁੱਬਲ। ਉਹਨਾਂ ਨੇ ਬੇਨਤੀ ਕੀਤੀ ਵੀ ਮਹਾਂਪੁਰਸ਼ ਆਪਾਂ ਭੁੱਬਲ ਦਾ ਕਰਨਾ ਕੀ ਹੈ? ਮੈਂ ਆਪ ਜੀ ਨੂੰ ਬੇਨਤੀ ਕੀਤੀ ਵੀ ਇਹਨੂੰ ਆਪਾਂ ਸਨਮਾਨਿਤ ਕਰਕੇ ਤੇ ਆਪਣੀ ਮੀਟਿੰਗ ਨੂੰ ਬਰਖਾਸਤ ਕਰੀਏ। ਕਹਿਣ ਲੱਗੇ ਮੰਗਾਓ ਤਾਂ ਸਹੀ। ਆਖਰ ਉਹ ਰਾਜਗੁਰੂ ਸਨ, ਰਾਜੇ ਨੇ ਸੰਤਾਂ ਦਾ ਹੁਕਮ ਮੰਨ ਕੇ ਉਹ ਭੁੱਬਲ ਸਵਾਹ ਮੰਗਾਈ ਤੇ ਮਹਾਂਪੁਰਸ਼ ਕਹਿਣ ਲੱਗੇ ਜੇ ਮੈਨੂੰ ਪੁੱਛੋ ਤੇ ਸਵਾਹ ਇਹਦੇ ਸਿਰ ਵਿੱਚ ਪਾਉਣੀ ਚਾਹੀਦੀ। ਬੜੇ ਹੈਰਾਨ ਤੇ ਸੰਤ ਤਰਪੜ ਨੇ, ਵੇਖੋ ਇੱਕ ਪੜ੍ਹਿਆ ਲਿਖਿਆ ਬੰਦਾ ਏਡਾ ਵਿਦਵਾਨ, ਉਹਦੀ ਬੁੱਧੀ ਦਾ ਮਹਾਂਪੁਰਸ਼ਾਂ ਨੇ ਇੰਨਾ ਸਨਮਾਨ ਕੀਤਾ। ਕਹਿਣ ਲੱਗੇ ਗੁਰਮੁਖੋ ਮੇਰੇ ਪੜ੍ਹੇ ਤਿੰਨ ਪੜ੍ਹੇ ਦੀ ਵਿਚਾਰ ਨਾ ਕਰੋ, ਮੈਂ ਬਹੁਤ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਵੀ ਇਹਦੇ ਸਿਰ ਵਿੱਚ ਸਵਾਹ ਪਾਉਣੀ ਚਾਹੀਦੀ। ਕਿਉਂ? ਇਹਨੂੰ ਪਰਮਾਤਮਾ ਨੇ ਇੰਨੀ ਤੀਖਣ ਬੁੱਧੀ ਦਿੱਤੀ ਹੈ, ਇਹਨੇ ਪੱਥਰਾਂ ਦੀ ਪਰਖ ਤੇ ਬਰਬਾਦ ਕੀਤੀ, ਪਰਮਾਤਮਾ ਵਾਲੇ ਪਾਸੇ ਵਰਤੀ ਨਹੀਂ। ਸਿਆਣਾ ਤਾਂ ਸੀ ਵੀ ਜੇ ਇਸ ਬੁੱਧੀ ਦੀ ਵਰਤੋਂ ਪਰਮਾਤਮਾ ਦੇ ਨਾਮ ਦੀ ਪਰਖ ਤੇ ਵਰਤਦਾ, ਪਰ ਇਹਨੇ ਪੱਥਰਾਂ ਦੀ ਪਰਖ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰ ਦਿੱਤਾ। ਇਸ ਕਰਕੇ ਸਵਾਹ ਦੇ ਲੋਕ ਲਾਇਕ ਹੈ। ਉਹ ਗੁਰੂ ਬਾਬਾ ਕਹਿੰਦਾ ਵੀ ਗੁਰਮੁਖਾ ਅਰਦਾਸ ਕਰਿਆ ਕਰ ਪਰਮਾਤਮਾ ਅੱਗੇ, ਹੇ ਵਾਹਿਗੁਰੂ ਮੈਂ ਕੋਈ ਬਹੁਤਾ ਵਿਦਵਾਨ ਨਹੀਂ, ਮੈਂ ਕੋਈ ਬਹੁਤਾ ਗੁਣਾਂ ਦਾ ਗਿਆਤਾ ਨਹੀਂ, ਤੇ ਨਾ ਮੈਂ ਕੀਰਤਨ ਵਿੱਚ ਪਾ ਕਰਕੇ ਜਸ ਦੇ ਵਿੱਚ ਪਾ ਕਰਕੇ ਪਰਮਾਤਮਾ ਦਾ ਨਾਮ ਹੀ ਲੈਂਦਾ ਹਾਂ।
ਨਾ ਚ ਰਾਗ ਰਤਨ ਕੰਠਨ,
ਇਸੇ ਪ੍ਰਕਾਰ ਰਤਨ ਰੂਪੀ ਰਾਗ ਦੇ ਗਾਇਨ ਕਰਨ ਵਾਲਾ ਮੇਰਾ ਗਲਾ ਵੀ ਨਹੀਂ, ਪਾ ਮੇਰੇ ਸੁਰ ਤਾਲ ਵੀ ਨਹੀਂ।
ਚੰਚਲ ਚਤੁਰ ਚਾਤਨ ਹੈ,
ਇਸੇ ਪ੍ਰਕਾਰ ਨਾ ਮੇਰੇ ਵਿੱਚ ਰਾਗ ਪ੍ਰੇਮ ਹੈ, ਨਾ ਵਿਰਾਗ ਹੈ, ਨਾ ਇਹਨਾਂ ਸਾਧਨਾ ਦੇ ਕੰਠ ਧਾਰਨ ਦੀ ਸ਼ਕਤੀ ਹੈ, ਨਾ ਮੈਂ ਸ਼ਾਸਤਰਾਂ ਦੇ ਚਤੁਰ ਹਾਂ, ਨਾ ਮੈਂ ਵਿਹਾਰਾਂ ਵਿੱਚ ਚੰਚਲ ਹਾਂ, ਨਾ ਮੈਂ ਪਰਮਾਰਥ ਦੇ ਚਤੁਰ ਹਾਂ। ਸੋ ਜਿਵੇਂ ਗੁਰਬਾਣੀ ਦੀ ਪੰਕਤੀ ਆਉਂਦੀ, ਕਾਮੀ ਤੋਧੀ ਚਾਤਰੀ ਬਾਜੀ ਗਰਭੇ ਕਾਮ, ਨਿੰਦਾ ਕਰਤੇ ਜਨਮ ਸਰਾਨੋ, ਕਬਹੂ ਨਾ ਸਿਮਰਿਓ ਰਾਮ।
ਭਾਗ ਉਦਮ ਨਭਿੰਗ ਮਾਇਆ,
ਸੋ ਆਮ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਫਲਾਣੇ ਬੰਦੇ ਨੇ ਬੜੀ ਮਿਹਨਤ ਕੀਤੀ, ਫਲਾਣੇ ਨੇ ਬੜਾ ਉਦਮ ਕੀਤਾ, ਉਹਦੀ ਮਿਹਨਤ ਨੂੰ ਫਲ ਲੱਗਾ, ਭਾਈ ਫਲਾਣਾ ਤਾਂ ਅਮੀਰ ਬਣਿਆ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕ ਬਿਲਕੁਲ ਗਲਤ, ਇਹ ਤਾਂ ਭਾਈ ਦੇ ਪੂਰਬਲੇ ਕਰਮ ਹੋਣ ਤਾਂ ਮਾਇਆ ਮਿਲਦੀ ਹੈ, ਉਹਦੀ ਕਿਰਪਾ ਤੋਂ ਬਿਨਾਂ ਮਾਇਆ ਵੀ ਨਹੀਂ ਮਿਲਦੀ। ਭਗਤੀ ਰੂਪੀ ਮਾਇਆ ਭਾਗਾਂ ਦੇ ਉਦਮ ਉਹਦੇ ਹੋਣ ਤੋਂ ਪ੍ਰਗਟ ਹੁੰਦੀ ਹੈ। ਭਾਗਾਂ ਕਰਕੇ ਉਦਮ ਕਰਕੇ ਮਿਲਦੀ ਹੈ। ਹੇ ਵਾਹਿਗੁਰੂ ਪਰਮੇਸ਼ਰ ਸਾਨੂੰ ਕਿਰਪਾ ਕਰਕੇ ਸਤਸੰਗ ਬਖਸ਼ੋ, ਕਿਉਂਕਿ ਸਤਸੰਗ ਦੇ ਕਰਨ ਦੇ ਨਾਲ ਜਿਹੜੇ ਮੂਰਖ ਨੇ ਉਹ ਵੀ ਪੰਡਿਤ ਹੋ ਜਾਂਦੇ ਹਨ। ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਅੰਧਲੇ ਤਿਰਪ ਮਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੇ ਸੁਣੋ ਮੇਰੇ ਮੀਤਾ, ਮੈਲ ਖੋਏ ਕੋਟ ਅੱਗ ਹਰੇ ਨਿਰਮਲ ਪੈ ਚੀਤਾ। ਗੁਰਮੁਖ ਪਿਆਰਿਓ, 2000 ਸਾਲ ਪਹਿਲਾਂ ਪੁਰਾਣਾ ਇੱਕ ਦ੍ਰਿਸ਼ਟਾਂਤ ਆਉਂਦਾ ਰਾਜੇ ਭੋਜ ਦੇ ਸਮੇਂ ਦਾ, ਕਿਉਂਕਿ ਪੰਕਤੀ ਪੜ੍ਹੀ ਭਾਈ ਸਾਹਿਬ ਨੇ, ਭਾਗ ਉਦਮ ਲਭਦੁੰ ਮਾਇਆ ਨਾਨਕ ਸਾਧ ਸੰਗ ਖਲ ਪੰਡਤੇ। ਇਹਦੀ ਅੱਧੀ ਅੱਧੀ ਪੰਕਤੀ ਨਾਲ ਪੰਡਤੇ ਨੇ ਕਿ ਬੰਦੇ ਦੇ ਪੂਰਬਲੇ ਕਰਮ ਹੋਣ ਤਾਂ ਫਿਰ ਮਾਇਆ ਪ੍ਰਾਪਤ ਹੁੰਦੀ, ਵਰਨਾ ਆਈ ਵੀ ਨਹੀਂ ਰਹਿੰਦੀ। ਸੰਤਾਂ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਦੱਸਿਆ ਕਿ ਇੱਕ ਵੇਰਾ ਲਛਮੀ ਦੇ ਸੰਬੰਧ ਵਿੱਚ ਪਾਰਵਤੀ ਅਤੇ ਸ਼ਿਵਜੀ ਮਹਾਰਾਜ ਆਪਸ ਨੇ ਵਿਚਾਰ ਕਰ ਰਹੇ ਸਨ। ਸ਼ਿਵਜੀ ਮਹਾਰਾਜ ਕਹਿਣ ਲੱਗੇ, ਭਾਗਾਂ ਵਾਲੀਏ, ਜਿੰਨਾ ਚਿਰ ਬੰਦੇ ਦੇ ਕਰਮ ਨਾਲ ਸਾਧਨ ਉਹਨਾਂ ਚਿਰ ਲਛਮੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਾਰਵਤੀ ਕਹਿਣ ਲੱਗੇ ਵੀ ਜੇ ਆਪਾਂ ਵੱਧ ਕਰੀਏ ਤੇ ਫੇਰ ਨਹੀਂ ਬੰਦਾ ਅਮੀਰ ਹੋ ਸਕਦਾ। ਕਹਿਣ ਲੱਗੇ ਬਿਲਕੁਲ ਨਹੀਂ। ਲਛਮੀ ਦੇ ਸੰਬੰਧ ਵਿੱਚ ਪਾਰਵਤੀ ਕਹਿਣ ਲੱਗੇ ਤੇ ਮੈਂ ਫਲਾਣੇ ਨੂੰ ਅਮੀਰ ਕਰਨ ਦੀ ਕੋਸ਼ਿਸ਼ ਕਰ, ਤੁਸੀਂ ਗਰੀਬ ਕਰਕੇ ਵੇਖੋ। ਕਹਿਣ ਲੱਗੇ ਨਾ ਤੂੰ ਕਰ ਸਕਦੀ ਨਾ ਮੈਂ। ਇੱਕ ਆਦਮੀ ਬੜਾ ਗਰੀਬ ਸੀ ਤੇ ਸ਼ਿਵਜੀ ਮਹਾਰਾਜ ਕਹਿਣ ਲੱਗੇ, ਭਾਗਾਂ ਵਾਲੀਏ, ਇਸ ਬੰਦੇ ਦੇ ਕਰਮ ਸਾਫ਼ ਨਹੀਂ ਦਿੰਦੇ, ਭਾਵੇਂ ਤੂੰ ਮਦਦ ਕਰ ਭਾਵੇਂ ਮੈਂ ਕਰਾਂ, ਪਰ ਇਹ ਮਰੇਗਾ ਭੁੱਖਾ ਗਰੀਬੀ ਵਿੱਚ। ਪਾਰਵਤੀ ਕਹਿਣ ਲੱਗੀ, ਆਪਾਂ ਨੂੰ ਕੋਸ਼ਿਸ਼ ਕਰਨ ਵਿੱਚ ਕੀ ਹਰਜਾ। ਕਹਿਣ ਲੱਗਾ ਬੇਸ਼ ਕਹਿਣ ਲੱਗੀ ਕਰਕੇ ਵੇਖ ਲਾ। ਉਹ ਆਦਮੀ ਤੁਰਿਆ ਆਉਂਦਾ ਸੀ ਤੇ ਪਾਰਵਤੀ ਤੇ ਸ਼ਿਵਜੀ ਮਹਾਰਾਜ ਨੇ ਰਾਇਆ ਕਰਕੇ ਕੁਝ ਪੈਸੇ ਉਹਦੀ ਡੰਡੀ ਵਿੱਚ ਸੁੱਟ ਦਿੱਤੇ ਜਿੱਥੋਂ ਲੰਘਣਾ ਸੀ। ਜਦੋਂ ਉਹ ਬੰਦਾ ਉਸ ਥਾਂ ਤੇ ਆਇਆ ਨਾ, ਉਹਨੇ ਮਨ ਵਿੱਚ ਵਿਚਾਰ ਕੀਤੀ ਵੀ ਅੱਗੇ ਕੌਰ ਤੇ ਮਰਦ ਜਾਂਦੇ ਨੇ, ਸ਼ਾਇਦ ਮੈਨੂੰ ਉਹ ਅੰਨਾ ਵੇਖ ਕੇ ਤਰਸ ਕਰਨ। ਉਹਨੇ ਅੱਖਾਂ ਮੀਟ ਲਈਆਂ, ਅੰਨਾ ਨਹੀਂ ਸੀ ਉਹ, ਪਰ ਉਹਨੇ ਪਾਰਵਤੀ ਮਹਾਰਾਜ ਤੇ ਸ਼ਿਵਜੀ ਮਹਾਰਾਜ ਨੂੰ ਇੱਕ ਔਰਤ ਤੇ ਮਰਦ ਜਾਣ ਕੇ ਵਿਚਾਰ ਕੀਤੀ ਮਨ ਚ ਵੀ ਮੈਂ ਬੜਾ ਗਰੀਬ ਹਾਂ, ਅਗਰ ਸ਼ਾਇਦ ਨਕਲੀ ਅੰਨਾ ਬਣ ਜਾ ਤੇ ਮੈਨੂੰ ਕੁਝ ਨਾ ਕੁਝ ਰੁਪਈਆ ਧੇਲੀ ਦੇਣ। ਜਦੋਂ ਉਹ ਉੱਥੇ ਆਇਆ ਤੇ ਗੁਰਮੁਖੋ ਅੱਖਾਂ ਮੀਟ ਕੇ ਅੱਗੋਂ ਦੀ ਲੰਘ ਗਿਆ। ਸ਼ਿਵਜੀ ਮਹਾਰਾਜ ਕਹਿਣ ਲੱਗੇ, ਪਾਰਵਤੀ ਵੇਖ ਲਾ, ਇਸ ਬੰਦੇ ਦੇ ਪੈਰਾਂ ਦੇ ਥੱਲੇ ਪੈਸੇ, ਪਰ ਜਿੰਨਾ ਚਿਰ ਕਰਮ ਸਾਫ਼ ਨਹੀਂ ਦਿੰਦੇ ਇਹ ਪੈਰ ਰੱਖ ਕੇ ਅੱਗੋਂ ਦੀ ਲੰਘ ਗਿਆ। ਸੋ ਜਿੰਨਾ ਚਿਰ ਬੰਦੇ ਦੇ ਕਰਮ ਸਾਫ਼ ਨਾ ਦੇਣ, ਉਹਨਾਂ ਚਿਰ ਨਾ ਤਾਂ ਗੁਰਮੁਖ ਪਿਆਰੂ ਭਗਤੀ ਰੂਪੀ ਮਾਇਆ ਮਿਲ ਸਕਦੀ ਹੈ, ਨਾ ਪ੍ਰਤੱਖ ਮਾਇਆ ਮਿਲ ਸਕਦੀ ਹੈ। ਜੇ ਵਾਹਿਗੁਰੂ ਦੀ ਕਿਰਪਾ ਹੋਵੇ, ਜਿਹੜਾ ਮੂਰਖ ਹੈ ਨਾ ਉਹ ਵਿਦਵਾਨ ਪੰਡਿਤ ਬਣ ਸਕਦਾ ਹੈ, ਵਿਦਵਾਨ ਪੰਡਿਤਾਂ ਨੂੰ ਹਰਾ ਦਿੰਦਾ ਹੈ। ਪਿਆਰੋ, ਰਾਜੇ ਭੋਜ ਦੇ ਸਮੇਂ ਦੀ ਗੱਲ ਹੈ, ਇੱਕ ਵਿਦਵਾਨ ਪੰਡਿਤ ਨੇ ਬੜਾ ਫਤੂਰ ਮਚਾਇਆ ਕਿ ਮੇਰੇ ਨਾਲ ਬਹਿਸ ਕਰਕੇ ਵੇਖ ਲਓ। ਉਹਦੀ ਵਿਦਿਆ ਦਾ ਲੋਕਾਂ ਦੇ ਬੜਾ ਪ੍ਰਭਾਵ ਸੀ, ਪਰ ਗੁਜ਼ਰਤ ਨਹੀਂ ਕਰਦਾ। ਤੇ ਬਾਕੀ ਦੇ ਪੰਡਤਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਆਪਾਂ ਇਹਦੇ ਨਾਲ ਕਿਸੇ ਬੂਤ ਦਾ ਮੱਥਾ ਲਵਾਈਏ, ਜੇ ਇਹ ਜਿੱਤ ਗਿਆ ਤੇ ਫੇਰ ਵੀ ਘੁਰਜ ਨੇ, ਜੇ ਹਾਰ ਗਿਆ ਤੇ ਇਹਦੀ ਬੇਇੱਜ਼ਤੀ ਹੋਵੇਗੀ ਵੀ ਮੂਰ ਕੋਲੋਂ ਹਾਰਿਆ ਤੇ ਆਪਾਂ ਪਾਸੇ ਵੱਜ ਜਾਂਗੇ। ਉਹਨਾਂ ਨੇ ਇੱਕ ਮੂਰਖ ਬੰਦੇ ਨੂੰ ਆਖਿਆ ਵੀ ਮਿੱਤਰਾ ਤੂੰ ਇਉਂ ਕਰ, ਅਸੀਂ ਤੈਨੂੰ ਖਾਣ ਪੀਣ ਦਾ ਖਰਚਾ ਦੇਣੇ ਆ, ਸਾਨੂੰ ਇਸ ਵਿਦਵਾਨ ਨੇ ਬੜਾ ਸੁੱਕਣੇ ਪਾਇਆ, ਤੂੰ ਦਾ ਮੁਕਾਬਲਾ ਕਰ। ਕਹਿਣ ਲੱਗਾ ਠੀਕ ਹੈ। ਹੁਣ ਮੂਰਖ ਬੰਦਾ ਤਾਂ ਆਪਣੀ ਭਾਸ਼ਾ ਬੋਲੇਗਾ ਨਾ, ਬੜਾ ਤਗੜਾ ਪਨਾਲ ਕਾਇਮ ਕੀਤਾ। ਉਹ ਮੂਰਖ ਬੰਦਾ ਵੀ ਉੱਥੇ ਪਹੁੰਚਿਆ ਤੇ ਵਿਦਵਾਨ ਪੰਡਿਤ ਵੀ, ਹੁਣ ਜਿਹੜੇ ਬੰਦੇ ਨੂੰ ਕਦੇ ਚੰਗੇ ਕੱਪੜੇ ਨਾ ਮਿਲੇ ਹੋਣ ਉਹ ਤਾਂ ਬੜਾ ਸਵਾਰ ਸਵਾਰ ਰੱਖੇਗਾ। ਉਹਨੂੰ ਵਿਦਵਾਨਾਂ ਨੇ ਜੁੱਤੀ ਲੈਤੀ, ਕਹਿਣ ਲੱਗਾ ਭਾਈ ਇੱਥੇ ਬੰਦਿਆਂ ਦਾ ਇਕੱਠ ਹੈ ਅਤੇ ਮੇਰੀ ਕੋਈ ਜੁੱਤੀ ਤੂੰ ਚੁੱਕ ਨਾ ਲੈ। ਉਹਨੇ ਆਪਣੀ ਨਵੀਂ ਜੁੱਤੀ ਕੱਪੜੇ 'ਚ ਲਪੇੜ ਕੇ ਆਪਣੇ ਕੱਛ ਥੱਲੇ ਦੇ ਲਈ। ਪਨਾਲ ਵਿੱਚ ਪਹੁੰਚਿਆ ਅਤੇ ਵਿਦਵਾਨ ਪੰਡਿਤ ਨੇ ਸਵਾਲ ਕੀਤਾ, ਭਾਈ ਜਿਹੜੀ ਤੂੰ ਚਰਚਾ ਕਰਨੀ ਚਾਹੁੰਦਾ ਤੇਰੇ ਕੋਲ ਕਿਹੜਾ ਗ੍ਰੰਥ ਹੈ, ਇਹ ਪ੍ਰਾਣ ਤੇਰੇ ਕੋਲ ਕਿਹੜਾ ਹੈ, ਤਾਂ ਕਿ ਮੈਂ ਵੀ ਜਵਾਬ ਤਿਆਰ ਕਰਾਂ। ਉਹ ਮੂਰਖ ਬੰਦਾ ਕਹਿਣ ਲੱਗਾ ਮੇਰੇ ਕੋਲ ਕੰਟਕ ਚੂਰਨ ਹੈ, ਕੰਟਕ ਚੂਰਨ। ਬ੍ਰਾਹਮਣ ਵਿਚਾਰਾਂ ਵਿੱਚ ਪੈ ਗਿਆ ਵੀ ਪ੍ਰਾਣ ਤਾਂ ਮੈਂ 18 ਪੜ੍ਹੇ ਨੇ, ਪਰ ਉਹਨੂੰ 18 ਪ੍ਰਾਣ ਕੰਟਕ ਪ੍ਰਾਣ ਤਾਂ ਕੋਈ ਨਹੀਂ। ਦਰਅਸਲ ਉਹਦਾ ਅਰਥ ਸੀ ਵੀ ਕੰਡਿਆਂ ਨੂੰ ਚੂਰਾ ਕਰਨ ਵਾਲੀ ਮੇਰੇ ਕੋਲ ਜੁੱਤੀ ਹੈ, ਪਰ ਉਹ ਸਮਝ ਨਾ ਸਕਿਆ। ਕਣਕ ਦਾ ਅਰਥ ਹੁੰਦਾ ਕੰਡੇ ਅਤੇ ਚੂਰਨ ਦਾ ਅਰਥ ਹੁੰਦਾ ਕੰਡਿਆਂ ਨੂੰ ਦਲਣ ਵਾਲੀ ਚੀਜ਼। ਪੰਡਿਤ ਨੇ ਮਨ ਵਿੱਚ ਵਿਚਾਰ ਕੀਤੀ ਕਿ ਹੁਣ ਜੇ ਗੱਲ ਬੋਲ ਕੇ ਕੀਤੀ ਤਾਂ ਮੇਰੀ ਹਾਨੀ ਬਹੁਤ ਹੀ ਹੋਵੇਗੀ, ਸ਼ਾਇਦ ਚੁੱਪ ਚਪੀਤੀਆਂ ਪੜਦਾ ਰਹਿ ਜਾਏ। ਉਹਨੇ ਪੰਡਿਤ ਨੇ ਮੂਰਖ ਨੂੰ ਸਵਾਲ ਕੀਤਾ, ਭਾਈ ਤੂੰ ਇਹ ਦੱਸ ਕਿ ਜਿਹੜਾ ਸੰਸਾਰ ਹੈ ਇਹ ਕਿੰਨੀਆਂ ਚੀਜ਼ਾਂ ਦਾ ਬਣਿਆ, ਮੈਨੂੰ ਖੋਲ ਕੇ ਦੱਸ। ਜਦੋਂ ਉਹਨਾਂ ਗੱਲਾਂ ਕਰਦਿਆਂ ਕਰਦਿਆਂ ਹੱਥ ਲਾਇਆ ਨਾ ਕਿ ਸੰਸਾਰ ਕਿੰਨੀਆਂ ਚੀਜ਼ਾਂ ਦਾ ਬਣਿਆ, ਉਹਨੇ ਆਪਣੀ ਮੁੱਠ ਘੁੱਟ ਲਈ। ਪੰਡਿਤ ਨੇ ਸਵਾਲ ਕੀਤਾ ਸੀ ਕਿ ਭਾਈ ਜਿਹੜੇ ਇਹ ਪੰਜ ਤੱਤ ਨੇ, ਇਹਨਾਂ ਪੰਜਾਂ ਤੱਤਾਂ ਤੋਂ ਛੇਵਾਂ ਵੀ ਪੁਆਇਆ। ਤੇ ਮੂਰਖ ਨੇ ਸਮਝਿਆ ਵੀ ਇਹ ਮੈਨੂੰ ਚਪੇੜ ਮਾਰਨੀ ਚਾਹੁੰਦਾ, ਤੇ ਉਹਨੇ ਕਿਹਾ ਮਿੱਤਰਾ ਜੇ ਤੂੰ ਚਪੇੜ ਮਾਰੇਗਾ ਤਾਂ ਸੁਣ ਵੀ ਤਿਆਰ ਹੈ। ਵਿਦਵਾਨ ਪੰਡਿਤ ਨੇ ਇਹ ਸਮਝ ਲਿਆ ਵੀ ਮੈਨੂੰ ਇਹਨੇ ਜਵਾਬ ਦਿੱਤਾ ਵੀ ਜਦੋਂ ਇਹ ਪੰਜ ਤੱਤ ਇਕੱਠੇ ਹੋ ਜਾਣ ਤੇ ਫਿਰ ਦੁਨੀਆਂ ਬਣਦੀ ਹੈ। ਉਹਨੇ ਇੱਕ ਉਂਗਲੀ ਇਕੱਠੀ ਕਰਕੇ ਪੰਡਿਤ ਨੇ ਮੂਰਖ ਨੂੰ ਸਵਾਲ ਕੀਤਾ, ਭਾਈ ਇੱਕ ਬ੍ਰਹਮ ਹੈ ਪਰਮਾਤਮਾ, ਇਹਦੇ ਤੋਂ ਬਿਨਾਂ ਵੀ ਕੋਈ ਤੂੰ ਸਮਝਦਾ? ਥੋੜਾ ਪੰਡਿਤ ਸੀ, ਉਹਨੇ ਸਵਾਲ ਕੀਤਾ, ਜਿਹੜਾ ਮੂਰਖ ਸੀ ਨਾ ਉਹਨੇ ਸਮਝਿਆ ਵੀ ਕਹਿੰਦਾ ਵੀ ਮੈਂ ਤੇਰੀ ਅੱਖ ਕੱਢ ਦੂੰ। ਇਹ ਗੁਰਮੁਖੋ ਮੈਂ ਤੁਹਾਨੂੰ ਚੁਟਕਲਾ ਨਹੀਂ ਸੁਣਾ ਰਿਹਾ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਪੌੜੀ ਆਈ ਇਸ ਤਰ੍ਹਾਂ ਦੀ, ਮੂਰਖ ਤੇ ਪੰਡਿਤ ਦਾ ਸਮਾਧ। ਉਹ ਮੂਰਖ ਨੇ ਸੋਚਿਆ ਵੀ ਸ਼ਾਇਦ ਇਹ ਮੈਨੂੰ ਦਾਬਾ ਮਾਰਦਾ ਵੀ ਤੇਰੀ ਅੱਗ ਕੱਢ ਲਓ। ਉਹ ਕਹਿੰਦਾ ਗੁਰਮੁਖਾ ਮੈਂ ਤੇਰੇ ਨਾਲੋਂ ਘੱਟ ਨਹੀਂ, ਤੂੰ ਮੇਰੀ ਇੱਕ ਕੱਢੇਗਾ ਤੇ ਮੈਂ ਤੇਰੀਆਂ ਦੋਵੇਂ ਕੱਢ ਦਿਆਂਗਾ। ਪੰਡਿਤ ਨੇ ਸਮਝਿਆ ਵੀ ਮੈਨੂੰ ਕਹਿੰਦਾ ਵੀ ਇੱਕ ਬ੍ਰਹਮ ਹੈ ਤੇ ਦੂਜੀ ਪਾਇਆ। ਉਹਨੇ ਹੱਥ ਖੜੇ ਕਰ ਦਿੱਤੇ, ਲੋਕਾਂ ਨੇ ਕਹਿਤਾ ਵੀ ਸਾਡਾ ਪੰਡਿਤ ਜਿੱਤ ਗਿਆ। ਇਹ ਗੱਲ ਰਾਜੇ ਭੋਜ ਦੇ ਦਰਬਾਰ ਦੀ ਗੱਲ ਹੈ ਤੇ ਹਿੰਦੁਸਤਾਨ ਵਿੱਚ ਵਾਪਰੀ ਘਟਨਾ ਹੈ। ਉਸ ਦ੍ਰਿਸ਼ਟਾਂਤ ਨੂੰ ਲੈ ਗੁਰਦੇਵ ਕਹਿੰਦੇ ਵੀ ਪੰਡਿਤ ਜੀ ਜੇ ਪਰਮੇਸ਼ਰ ਦੀ ਨਿਗਾਹ ਹੋਵੇ ਨਾ ਜਿਹੜੇ ਮੂਰਖ ਨੇ ਉਹ ਵੱਡੇ ਵੱਡੇ ਪੰਡਿਤਾਂ ਨੂੰ ਪਰਾਜਿਤ ਕਰ ਦਿੰਦੇ ਹਨ। ਇਹ ਤਾਂ ਗੱਲ ਪੁਰਾਣੀ ਹੈ, ਸਾਡੇ ਸਿੱਖ ਇਤਿਹਾਸ ਦੀ ਘਟਨਾ ਹੈ ਕਿ ਜਿਸ ਮੌਕੇ ਦੀਨ ਦੁਨੀਆਂ ਦੇ ਮਾਲ ਗੁਰੂ ਅੱਠਵੇਂ ਪਾਤਸ਼ਾਹ ਮੇਰੇ ਮਾਲਕ ਦਿੱਲੀ ਨੂੰ ਗਏ ਨੇ, ਹਜ਼ੂਰ ਨੇ ਅੰਬਾਲੇ ਤੋਂ 8 ਕਿਲੋਮੀਟਰ ਇੱਕ ਨਗਰ ਵਿੱਚ ਪੜਾਅ ਕੀਤਾ। ਉਸ ਨਗਰ ਦਾ ਨਾਮ ਪੰਜੋਖਰਾ ਸੀ, ਕਦੇ ਹੁਣ ਪੰਜੋਖਰਾ ਸਾਹਿਬ ਬਣ ਗਿਆ। ਉੱਥੋਂ ਦੇ ਸਰੋਵਰ ਦੀ ਸੇਵਾ ਸੰਤ ਗਿਆਨੀ ਗੋਬਿੰਦ ਸਿੰਘ ਖਾਲਸਾ ਮਹਾਂਪੁਰਸ਼ਾਂ ਨੇ ਆਪਣੇ ਘਰ ਕਮਰਾਂ ਨਾਲ ਕਰਵਾਈ ਤੇ ਕੀਤੀ ਹੈ। ਮਹਾਂਪੁਰਸ਼ਾਂ ਨੂੰ ਸਨਗਰ ਨਾਲ ਬੜਾ ਸਨੇਹ ਸੀ। ਜਦੋਂ ਸਤਿਗੁਰੂ ਪਾਤਸ਼ਾਹ ਉੱਥੇ ਪਹੁੰਚੇ ਤੇ ਮਹਾਰਾਜ ਦੇ ਨਾਲ 2200 ਸਵਾਰ ਸਨ, ਹੋਰ ਸਿੱਖ ਸੰਗਤਾਂ। ਉਹ ਲਾਲ ਚੰਦ ਨਾਮ ਇੱਕ ਪੰਡਿਤ ਸੀ, ਉਹਨੇ ਪੁੱਛਿਆ ਭਾਈ ਇਹਨਾਂ ਇਕੱਠ ਕੌਣ? ਕੋ ਰਾਜਕੁਮਾਰ ਆਇਆ ਤੇ ਸਿੱਖ ਕਹਿਣ ਲੱਗਾ ਪੰਡਿਤ ਜੀ ਇੱਥੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਬਾਲਕ ਆਏ ਨੇ। ਲਾਲ ਚੰਦ ਕਹਿਣ ਲੱਗਾ ਕਿ ਨਾਲੇ ਗੁਰੂ ਨਾਲੇ ਹਰੀ ਨਾਲੇ ਕ੍ਰਿਸ਼ਨ, ਕ੍ਰਿਸ਼ਨ ਮਹਾਰਾਜ 16 ਕਲਾ ਹੋਏ ਨੇ, ਇਹ ਨਵਾਂ ਕੌਣ ਆ ਗਿਆ ਇੱਥੇ? ਉਹਨੇ ਸਵਾਲ ਕੀਤਾ ਵੀ ਉਹਨਾਂ ਦੀ ਉਮਰ ਕਿੰਨੀ? ਕਹਿਣ ਲੱਗਾ ਜੀ ਉਮਰ ਤਾਂ ਅਜੇ 7 ਸਾਲ ਦੇ ਕਰੀਬ ਹੋਵੇਗੀ, ਲਾਗੇ ਚਾਗੇ ਹੈ, 5 ਤੋਂ ਵੱਧ ਨੇ, 7 ਤੋਂ ਕੁਝ ਘੱਟ ਹੋਣਗੇ। ਕਹਿਣ ਲੱਗਾ ਕੋਈ ਜਾਣਦੀ ਵੀ ਐਨ ਕੇ ਨਾ ਹੀ ਰਖਾਇਆ। ਉਹ ਸੇਖ ਕਹਿਣ ਲੱਗਾ ਪੰਡਿਤ ਜੀ ਇੱਥੇ ਖਲੋ, ਮੈਂ ਹੁਣੇ ਤੁਹਾਨੂੰ ਉੱਤਰ ਦਿਆਉਣਾ ਹੈ। ਉਹਨੇ ਜਾ ਕੇ ਬੇਨਤੀ ਕੀਤੀ ਵੀ ਮਹਾਰਾਜ ਇੱਕ ਪੰਡਿਤ ਬੜਾ ਹੰਕਾਰਿਆ ਹੋਇਆ, ਉਹਨੇ ਤੁਹਾਡੇ ਸੰਬੰਧ ਵਿੱਚ ਵਚਨ ਕੀਤੇ ਨੇ। ਕਹਿਣ ਲੱਗੇ ਉਹਨੂੰ ਲਾਇਆ। ਕਹਿਣ ਲੱਗੇ ਲਾਲ ਚੰਦ ਤੂੰ ਗੁਰੂ ਨਾਨਕ ਦੇ ਸੰਬੰਧ ਵਿੱਚ ਬੋਲਿਆ ਤੇ ਤੂੰ ਦੱਸ ਵੀ ਕਿਹੜੇ ਗ੍ਰੰਥ ਦੀ ਚਰਚਾ ਕਰਨੀ ਹੈ? ਤੂੰ ਇਹ ਆਖਿਆ ਵੀ ਨਾ ਇਹਨਾਂ ਨੇ ਹਰਕ੍ਰਿਸ਼ਨ ਦਿਖਾਇਆ ਤੇ ਕ੍ਰਿਸ਼ਨ ਨੇ ਗੀਤਾ ਰੱਖੀ, ਗੀਤਾ ਬਾਰੇ ਕੋਈ ਜਾਣਦੇ ਨੇ, ਤੂੰ ਇਉਂ ਕਰ ਜਿਹੜਾ ਕੋਈ ਤੈਨੂੰ ਸਧਾਰਨ ਕਮਲਾ ਬੰਦਾ ਮਿਲਦਾ ਉਹਨੂੰ ਲਿਆ ਸਾਡੇ ਕੋਲ ਲੈ ਆਉਂਦਾ। ਉੱਥੇ ਇੱਕ ਸਾਹਮਣੇ ਛੱਪੜ ਸੀ ਪਾਣੀ ਦਾ, ਗੁਰਦੇਵ ਕਹਿੰਦੇ ਦਾ ਇਸ਼ਨਾਨ ਕਰਾਓ। ਉਹਨੂੰ ਸਾਫ ਕੱਪੜੇ ਪਵਾਏ ਤੇ ਗੁਰਦੇਵ ਕਹਿਣ ਲੱਗੇ ਲਾਲ ਚੰਦ ਅਸੀਂ ਅਰਥ ਕੀ ਤੂੰ ਕਹਿਣਾ ਵੀ ਸ਼ਾਇਦ ਛੋਟੇ ਹੁੰਦੇ ਆ ਇਹਨਾਂ ਕਦੋਂ ਪੜੇ ਹੋਣਗੇ, ਕਿਉਂਕਿ ਖਾਨਦਾਨ ਬੜਾ ਕੁੱਲ ਬੜੀ ਉੱਚੀ ਹੈ। ਤੂੰ ਸ਼ਲੋਕ ਪੜ੍ਹ। ਜਦੋਂ ਉਹ ਪੰਡਿਤ ਗੀਤਾ ਦਾ ਸ਼ਲੋਕ ਪੜ੍ਹਦਾ ਤੇ ਉਹ ਵਿੱਚੋਂ ਅੜਕਦਾ ਘਬਰਾ ਗਿਆ, ਡਰ ਗਿਆ। ਉਹ ਛੱਜੂ ਝਿਓਰ ਨੇ ਗੁਰਮੁਖ ਜਿਹੜਾ ਕੰਨਾਂ ਤੋਂ ਬੋੜਾ ਸੀ, ਜਬਾਨ ਤੋਂ ਗੁੱਗਾ ਸੀ, ਉਹਨੇ ਗੁਰੂ ਕਿਰਪਾ ਸਤ ਗੁਰੂ ਕਿਰਪਾ ਨਾਲ ਗੁਰਮੁਖ ਸੱਤ ਸੱਤ ਅਰਥ ਪੰਡਿਤ ਨੂੰ ਕਰਕੇ ਸੁਣਾਏ। ਪੰਡਿਤ ਗੁਰੂ ਕੇ ਚਰਨਾਂ ਤੇ ਢਹਿ ਪਿਆ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਗੁਰਦੇਵ ਨੇ ਉਸ ਗੁੰਗੇ ਦੇ ਸਿਰ ਤੇ ਛੱਟੀ ਰੱਖ ਕੇ ਉਹਦੇ ਕੋਲ ਅਰਥ ਕਰਾਇਆ। ਗਿਆਨੀ ਸੰਤੋਖ ਸਿੰਘ ਕਹਿੰਦੇ ਕਿ ਮਹਾਰਾਜ ਨੇ ਨਿਗਾਹ ਕਰਕੇ ਉਹਦੇ ਕੋਲ ਅਰਥ ਕਰਾਏ ਤੇ ਗੁਰਮੁਖ ਗੁਰੂ ਦੀ ਬਖਸ਼ੀ ਦਾ ਕੀ ਫਰਕ ਹੁੰਦਾ ਹੈ ਕਿ ਜਿਸ ਮੌਕੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਉਸ ਨਗਰ ਵਿੱਚ ਗਏ ਨੇ ਨਾ, ਇਹ ਕੋਈ 40 ਸਾਲ ਪੁਰਾਣੀ ਗੱਲ ਹੈ। ਉਸ ਮੌਕੇ ਛੱਜੂ ਝੋਰ ਦੀ ਕੁੱਲ ਚੋਂ 8ਵੀਂ ਪੀੜ੍ਹੀ ਇੱਕ ਆਦਮੀ ਸੀ ਉੱਥੇ, ਔਰ ਉਹ ਭਾਗਾਂ ਵਾਲਾ ਪਰਿਵਾਰ ਹੋਏਗਾ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨੂੰ ਸਾਂਭ ਕੇ ਰੱਖਿਆ ਝੋੜਾਂ ਦੇ ਪਰਿਵਾਰ ਨੇ। ਉਸ ਗੁਰਮੁਖ ਨੇ ਸਾਰਾ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਲੋਕਾਂ ਨੂੰ ਪਾਣੀ ਪਿਆਉਣਾ, ਭਾਵ ਗੁਰੂ ਕੀ ਬਖਸ਼ਿਸ਼ ਦੇ ਨਾਲ ਉਹ ਲੋਕ ਜਿਹੜੇ ਪੀੜ੍ਹੀਆਂ ਤੋਂ ਕਮਲੇ ਰਮਲੇ ਸਨ, ਗੁਰੂ ਮਹਾਰਾਜ ਦੀ ਰਹਿਮਤ ਨਾਲ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਮਿਲੀ। ਉਹ ਗੁਰਦੇਵ ਕਹਿੰਦੇ ਨੇ ਪੰਡਿਤ ਜੀ ਜਿਹੜਾ ਪਰਮਾਤਮਾ ਭਾਈ ਉਹ ਬਹੁਤ ਬੇਅੰਤ ਹੈ, ਔਰ ਜਿਹੜੀ ਸਾਧ ਸੰਗਤ ਹੈ ਨਾ, ਸਾਧ ਸੰਗਤ ਦੀ ਕਿਰਪਾ ਦੇ ਨਾਲ ਜਿਹੜੇ ਮੂਰਖ ਨੇ ਉਹ ਭਾਈ ਵਿਦਵਾਨ ਬਣ ਸਕਦੇ ਹਨ।
ਨਚ ਵਿਦਿਆ ਨਿਧਾਨ ਨਿਗਮ,
ਕਹਿੰਦੇ ਵਿਦਿਆ ਦਾ ਖਜ਼ਾਨਾ ਜੋ ਵੇਦ ਆਦਿ ਹਨ ਉਹਨਾਂ ਵੇਦਾਂ ਦੇ ਪੜ੍ਹਨ ਵਿੱਚ ਨਿਗਮ ਚਤੁਰ ਹੋਣਾ ਭਾਵੇਂ ਹੋ ਜਾਏ ਤਾਂ ਵੀ ਧਾਰਨਾ ਤੋਂ ਬਿਨਾਂ ਉਸ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪੜ੍ਹਿਆ ਮੂਰਖ ਆਖੀਏ ਜਿਸ ਲਭ ਲੋਭ ਅੰਕਾਰਾ, ਇਸੇ ਤਰ੍ਹਾਂ ਦੀ ਗੁਰਮੁਖੀ ਘਟਨਾ ਆਉਂਦੀ ਹੈ। ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਤੋਂ ਵਾਇਆ ਤਰਨ ਤਾਰਨ ਹਰੀਕੇ ਨੂੰ, ਮੋਗੇ ਨੂੰ ਜਾਓ, ਫਰੀਦਕੋਟ ਨੂੰ ਜਾਓ ਤੇ ਮੇਨ ਸੜਕ ਦੇ ਉੱਪਰ ਇੱਕ ਨਗਰ ਆਉਂਦਾ ਨਸ਼ਹਿਰਾ ਪਨੂਆ, ਉਸ ਨਗਰ ਦਾ ਗੁਰਮੁਖ ਪਿਆਰੋ ਇੱਕ ਸਿੰਘ ਹੋਇਆ ਅੰਮ੍ਰਿਤਧਾਰੀ, ਉਹਦਾ ਨਾਮ ਭਾਈ ਧੰਨਾ ਸਿੰਘ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਘੋੜਿਆਂ ਨੂੰ ਘਾ ਪਾਉਂਦਾ ਹੁੰਦਾ ਸੀ, ਉਹਨੇ ਸਾਰਾ ਦਿਨ ਘੋੜਿਆਂ ਦੀ ਸੇਵਾ ਕਰੀ ਜਾਣੀ। ਜਦੋਂ ਟਾਈਮ ਮਿਲਣਾ ਉਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਪਰ ਚਾਂਦੀ ਦਾ ਇੱਕ ਨਿਗਾਹ ਜਿਹਾ ਉਹਨੇ ਝਾਵਾ ਬਣਾਇਆ ਸੀ ਝਾਵਾਂ, ਤੁਸੀਂ ਪੰਜਾਬ 'ਚ ਰਹਿਣ ਵਾਲੇ ਜਾਣਦੇ ਹੋਗੇ, ਜਦੋਂ ਪੈਰ ਪਾੜ ਜਾਣ ਜਾਂ ਪੈਰ ਨੂੰ ਮਹਿਣ ਲੱਗੇ ਨਾ, ਤੇ ਖੰਗਰੀ ਦੀ ਆਪ ਇੱਟ ਲੈ ਕੇ ਤੇ ਪੈਰਾਂ ਰਗੜਦੇ ਉਹਨੂੰ ਝਾਵਾਂ ਬੋਲਦੇ ਹਨ। ਉਹਨੇ ਇੱਕ ਚਾਂਦੀ ਦਾ ਝਾਵਾਂ ਬਣਾਇਆ ਸੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਮੌਕੇ ਪਰਾਜ ਦੇ ਪੋਲਾ ਪੋਲਾ ਮਹਾਰਾਜ ਦੇ ਚਰਨਾਂ ਤੇ ਫੇਰਿਆ ਕਰਦਾ। ਗੁਰਦੇਵ ਕਹਿਣ ਲੱਗੇ, ਧੰਨਾ ਸਿਆ, ਇਹ ਤੂੰ ਕਿਉਂ ਕਰਦਾ ਭਾਈ ਗੁਰਮੁਖਾ? ਕਹਿਣ ਲੱਗਾ, ਮਹਾਰਾਜ ਦੁਨੀਆਂ ਦੇ ਵਿਦਵਾਨਾਂ ਨੂੰ ਵੇਖ ਕਰਕੇ ਮੇਰਾ ਵੀ ਜੀ ਕਰਦਾ ਤੇ ਕਿਤੇ ਮੈਨੂੰ ਵੀ ਕਥਾ ਆਉਂਦੀ ਹੁੰਦੀ ਕਿ ਮੈਂ ਜ਼ਿੰਦਗੀ ਭਰ ਘਾ ਹੀ ਖੋਤਰਾਂਗਾ। ਗੁਰਦੇਵ ਕਹਿਣ ਲੱਗੇ, ਗੁਰਮੁਖਾ ਧੰਨਾ ਸਿਆ, ਗੁਰੂ ਨਾਨਕ ਦੇ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ। ਪਿਆਰਿਓ, ਇੱਕ ਬੇਨਤੀ ਮੈਂ ਆਪ ਜੀ ਨੂੰ ਗਾਇਬ ਗਾਇਬ ਕਰਦਾ ਰਹਿੰਦਾ, ਜਿਹੜਾ ਮਾਣ ਹੈ ਇਹ ਬੰਦੇ ਨੂੰ ਕਈ ਤਰੀਕਿਆਂ ਨਾਲ ਵਰਤਦਾ, ਕਈ ਤਰੀਕਿਆਂ ਨਾਲ, ਸਰੀਰ ਦਾ ਮਾਣ, ਖਾਨਦਾਨ ਦਾ ਮਾਣ, ਮਾਇਆ ਦਾ ਮਾਣ, ਚਮੜੀ ਦਾ ਮਾਣ, ਧੀਆਂ ਪੁੱਤਰਾਂ ਦਾ ਮਾਣ, ਵਿਦਿਆ ਦਾ ਮਾਣ ਇਤਿਆਦਿ, ਇਹ ਬੰਦੇ ਨੂੰ ਕਈ ਤਰੀਕਿਆਂ ਨਾਲ ਢਾਉਂਦਾ। ਇੱਕ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਦੇ 52 ਕਵੀ ਹੋਏ ਨੇ, ਉਹਨਾਂ 52 ਕਵੀਆਂ ਦੇ ਵਿੱਚੋਂ ਇੱਕ ਦਾ ਨਾਂ ਸੀ ਚੰਦਨ ਕਵੀ। ਉਹਨੂੰ ਗੁਰਮੁਖ ਪਿਆਰੋ ਮਾਣ ਹੋ ਗਿਆ ਤੇ ਪਾਤਸ਼ਾਹ ਮੈਂ ਇੱਕ ਕਵਿਤਾ ਤਿਆਰ ਕੀਤੀ ਹੈ, ਇਹਦਾ ਕੋਈ ਜਵਾਬ ਨਹੀਂ ਦੇ ਸਕਦਾ।